ਸ਼ਹੀਦ ਆਜ਼ਮ ਨੂੰ ਇੱਕ ਯਕੀਨ ਸੀ ਕਿ ਹਿੰਦੁਸਤਾਨ ਗੁਲਾਮੀ ਦੀ ਬੇੜੀਆਂ ਤੋਂ ਆਜ਼ਾਦ ਹੋ ਜਾਏਗਾ, ਪਰ ਸ਼ਾਇਦ ਇਹ ਗਲਤ ਫਹਿਮੀ 'ਚ ਰਹਿ ਗਏ ਕਿ ਇੱਕ ਭਗਤ ਸਿੰਘ ਦੇ ਸੂਲੀ ਚੜ੍ਹਦਿਆਂ ਲੱਖਾਂ ਭਗਤ ਸਿੰਘ ਤਿਆਰ ਹੋ ਜਾਣਗੇ। ਅਸਲ 'ਚ ਲੜਾਈ ਗੋਰਿਆਂ ਤੋਂ ਆਜ਼ਾਦੀ ਦੇ ਨਾਲ ਹੀ ਨਹੀਂ ਬਲਕਿ ਗੁਲਾਮ ਸੋਚ ਤੋਂ ਆਜ਼ਾਦੀ ਦੇ ਨਾਲ ਵੀ ਲੜੀ ਜਾ ਰਹੀ ਸੀ। ਲੱਖਾਂ ਦੀ ਗਿਣਤੀ 'ਚ ਭਗਤ ਸਿੰਘ ਤਿਆਰ ਕਰੇ ਜਾਣ ਦੀ ਯੋਜਨਾ ਸੀ। ਉਮੀਦ ਸੀ ਕਿ ਗੋਰਿਆਂ ਦੇ ਦੇਸ਼ ਛੱਡ ਜਾਣ ਤੋਂ ਬਾਅਦ ਭਗਤ ਸਿੰਘ ਨਾਂ ਦਾ ਸ਼ਖਸ ਇੱਕ ਵਿਚਾਰ, ਇੱਕ ਸੋਚ ਬਣ ਕੇ ਦੇਸ਼ ਦੀ ਜਵਾਨੀ ਨੂੰ ਰਾਹੇ ਪਾਏਗਾ। ਪਰ ਦੇਸ਼ ਦੀ ਆਜ਼ਾਦੀ ਦਾ ਸਿਆਸੀਕਰਨ ਹੋ ਗਿਆ। ਕੁਝ ਗਿਣਤੀ ਦੇ ਆਜ਼ਾਦੀ ਘੁਲਾਟੀਏ ਸਰਕਾਰੀ ਫਹਿਰਿਸਤ 'ਚ ਨਾ ਬਣਾ ਸਕੇ, ਫੇਵਰੇਟਿਜ਼ਮ ਜਿਹਾ ਚੱਲ ਪਿਆ। ਸਮੇਂ ਸਮੇਂ 'ਤੇ ਕਾਂਗਰਸ, RSS ਅਤੇ ਖੱਬੇ ਪੱਖੀਆਂ ਨੇ ਭਗਤ ਸਿੰਘ ਨੂੰ ਆਪਣੇ ਲਾਹੇ ਲਈ ਆਪਣਾ ਜਿਹਾ ਦੱਸਿਆ। ਭਗਤ ਸਿੰਘ ਦੀ ਸੋਚ ਦਾ ਨਹੀਂ ਬਲਕਿ ਉਸਦੀ ਸ਼ਖਸੀਅਤ ਦਾ ਇਸਤੇਮਾਲ ਹੋਇਆ। ਉਹ ਸੂਰਮਾ ਸੋਚ ਦੀ ਆਜ਼ਾਦੀ ਲਈ ਸੂਲੀ ਚੜ੍ਹਿਆ ਸੀ ਅਤੇ ਸੌੜੀ ਸਿਆਸਤ ਨੇ ਸੋਚ ਨੂੰ ਹੀ ਛਿੱਕੇ ਟੰਗਤਾ। ਅੰਗਰੇਜ਼ ਪੁਲਿਸ ਅਫਸਰ ਸਾਂਡਰਸ ਨੂੰ ਗੋਲੀ ਮਾਰ ਕੇ ਭਗਤ ਸਿੰਘ ਨੂੰ ਲੱਗਿਆ ਸੀ ਕਿ ਉਸਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈ ਲਿਆ, ਪਰ ਉਸ ਵੇਲੇ ਦੇ ਕੁਝ ਅੰਗਰੇਜ਼ੀ ਅਖਬਾਰਾਂ ਨੇ ਇਸ ਘਟਨਾ ਦਾ ਵਿਰੋਧ ਕੀਤਾ। 1925 'ਚ ਕਾਕੋਰੀ ਕਾਂਡ ਤੋਂ ਬਾਅਦ ਭਗਤ ਸਿੰਘ ਨੂੰ ਅਹਿਸਾਸ ਹੋਇਆ ਕਿ ਇਕੱਲਿਆਂ ਕ੍ਰਾਂਤੀ ਨਹੀਂ ਆਉਣੀ, ਕ੍ਰਾਂਤੀ ਦੇ ਬੀਜ ਦਾ ਛਿੱਟਾ ਆਮ ਲੋਕਾਂ 'ਤੇ ਵੀ ਦੇਣਾ ਪੈਣਾ। ਇਸੇ ਲਈ ਉਹਨਾਂ ਆਪਣੀ ਜਥੇਬੰਦੀ ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ ਦਾ ਨਾਂ ਬਦਲ ਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਰੱਖ ਦਿੱਤਾ। ਹੁਣ ਜਥੇਬੰਦੀ ਦਾ ਕੰਮ ਹੋ ਗਿਆ ਕਿ ਲੋਕਾਂ ਨੂੰ ਆਜ਼ਾਦੀ ਸੰਘਰਸ਼ ਲਈ ਤਿਆਰ ਕੀਤਾ ਜਾਵੇ। ਪਬਲਿਕ ਸੇਫਟੀ ਬਿੱਲ ਅਤੇ ਟ੍ਰੇਡ ਡਿਸਪਿਊਟ ਬਿੱਲ 'ਤੇ ਅੰਗਰੇਜ਼ ਸਰਕਾਰ ਆਪਣੀ ਮਨਮਾਨੀ ਨਾਲ ਬਿੱਲ ਪਾਸ ਕਰਵਾਉਣ ਦੇ ਗੇੜ 'ਚ ਸੀ ਅਤੇ ਭਗਤ ਸਿੰਘ ਹੋਰੀ ਉਹਨਾਂ ਦਿਨਾਂ 'ਚ ਕਲਕੱਤਾ 'ਚ ਸਨ। BK ਦੱਤ ਨਾਲ ਰਲ ਕੇ ਉਹਨਾਂ ਘਾੜ ਕੱਢੀ ਕਿ ਬੋਲੀ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚਾਉਣ ਲਈ ਅਸੈਂਬਲੀ 'ਚ ਬੰਬ ਫੋੜਿਆ ਜਾਵੇ ਪਰ ਕਿਸੇ ਨੂੰ ਨੁਕਸਾਨ ਪਹੁੰਚਾਏ ਬਿਨਾਂ। ਅਸਲ 'ਚ 1920 ਤੋਂ 22 ਤੱਕ ਚੱਲੇ ਨਰਮ ਪੰਥੀਆਂ ਦੇ ਅਸਹਿਯੋਗ ਅੰਦੋਲਨ ਨੂੰ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ ਸੀ, ਇਸ ਲਈ ਲੋਕਾਂ 'ਚ ਆਜ਼ਾਦੀ ਨੂੰ ਲੈ ਕੇ ਵੀ ਕੋਈ ਖਾਸਾ ਉਤਸ਼ਾਹ ਨਹੀਂ ਸੀ ਰਹਿ ਗਿਆ। ਅਸੈਂਬਲੀ 'ਚ ਬੰਬ ਫੋੜਨ ਦੀ ਮਨਸ਼ਾ ਵੀ ਇਹੀ ਸੀ। ਗਰਮਪੰਥੀ ਦਲਾਂ ਨੂੰ ਉਮੀਦ ਸੀ ਕਿ ਇਸ ਨਾਲ ਨਿਜ਼ਾਮ ਅਤੇ ਆਵਾਮ ਦੋਹਾਂ ਦਾ ਧਿਆਨ ਖਿੱਚਿਆ ਜਾਏਗਾ। ਜੂਨ 1929 'ਚ ਕਾਂਗਰਸ ਬੁਲੇਟਿਨ 'ਚ ਜਵਾਹਰ ਲਾਲ ਨਹਿਰੂ ਵੱਲੋਂ ਬੰਬ ਕਾਂਡ ਦੀ ਹਮਾਇਤ 'ਚ ਲੇਖ ਲਿਖੇ ਜਾਣ ਤੋਂ ਇਲਾਵਾ ਕਿਸੇ ਵੀ ਹੋਰ ਵੱਡੇ ਸਿਆਸਤਦਾਨ ਜਾਂ ਹਿੰਸਾਵਾਦੀ ਦਲਾਂ ਵੱਲੋਂ ਭਗਤ ਸਿੰਘ ਨੂੰ ਸਮਰਥਨ ਨਹੀਂ ਮਿਲਿਆ। ਕਾਂਗਰਸ ਖੁੱਲ੍ਹ ਕੇ ਸਾਹਮਣੇ ਨਹੀਂ ਸੀ ਆ ਰਹੀ ਅਤੇ ਵਾਮਪੰਥੀ ਚੁੱਪ ਦਾ ਪੱਲਾ ਫੜੀ ਬੈਠੇ ਸੀ। ਹਿੰਦੁਸਤਾਨੀਆਂ ਦੀ ਸੋਚ ਵਿੱਚ ਵੰਡ ਤਾਂ ਜਗ ਜ਼ਾਹਰ ਸੀ, ਬਸ ਦੇਸ਼ ਦੀ ਵੰਡ ਹੋਣੀ ਬਾਕੀ ਸੀ। ਅਜਿਹੇ 'ਚ 23 ਸਾਲਾ ਨੌਜਵਾਨ ਅੱਜ ਦੇ ਦਿਨ ਸਾਲ 1931 'ਚ ਇਨਕਲਾਬ ਜ਼ਿੰਦਾਬਾਦ ਦਾ ਹੌਕਾ ਦਿੰਦਾ ਫਾਂਸੀ ਦੇ ਰਸਤੇ ਨੂੰ ਚੁੰਮ ਗਿਆ। ਕਾਫ਼ੀ ਕੁਝ ਕਹਿ ਗਿਆ ਸੀ ਇਸ ਨਾਅਰੇ ਰਾਹੀਂ, ਪਰ ਉਸ ਦੀ ਸ਼ਹਾਦਤ ਦੇ 86 ਅਤੇ ਦੇਸ਼ ਦੀ ਆਜ਼ਾਦੀ ਦੇ 70 ਸਾਲਾਂ ਮਗਰੋਂ ਵੀ ਇਨਕਲਾਬ ਗੁਆਚਿਆ ਜਿਹਾ ਫਿਰ ਰਿਹਾ। ਗੁਲਾਮ ਸੋਚ ਨੂੰ ਆਜ਼ਾਦ ਕਰਨ ਦਾ ਮਕਸਦ ਫਿੱਕਾ ਜਿਹਾ ਪੈ ਗਿਆ। ਭਗਤ ਸਿੰਘ ਹੁਣ ਵੰਡਿਆ ਜਾ ਚੁੱਕਿਆ, ਸੋਚ ਤਾਂ ਖਿੰਡਪੁੰਡ ਗਈ ਹੈ। ਹਾਂ, ਕੁਝ ਰੰਗੀਨ ਜਿਹੇ ਪੋਸਟਰ ਜ਼ਰੂਰ ਬਾਜ਼ਾਰ 'ਚ ਨੇ, ਮੁੱਛ ਨੂੰ ਵੱਟ ਦਿੰਦਾ ਅਸਲੀਅਤ ਤੋਂ ਦੂਰ ਭਗਤ ਸਿੰਘ ਦੇ ਦਿੱਖ ਵਰਗਾ ਕੋਈ ਸ਼ਖਸ ਪੋਸਟਰਾਂ ਰਾਹੀਂ ਚੀਕ ਰਿਹਾ, ਵਾਪਸ ਆਉਣਾ ਪਊ। ਕਿਸੇ ਨੇ ਉਸਦੇ ਪੱਗ ਬੰਨ੍ਹਤੀ, ਕਿਸੇ ਨੇ ਹੱਥਾਂ 'ਚ ਕੜਾ ਪਾਤਾ, ਕੋਈ ਭੰਗਵੇਂ ਰੰਗ ਦੇ ਕੱਪੜਿਆਂ 'ਚ ਭਗਤ ਸਿੰਘ ਨੂੰ ਲਪੇਟ ਰਿਹਾ ਤੇ ਕੋਈ ਉਸਨੂੰ ਨਕਸਲੀ ਦੱਸ ਕੇ ਖੁਦ ਨੂੰ ਜਾਇਜ਼ ਠਹਿਰਾ ਰਿਹਾ।
ਭਗਤ ਸਿੰਘ ਨੂੰ ਆਖਣ ਲੋਕੀ ਕੇਸ ਕਟਾ ਲੈ ਕਿਉਂ, ਪਾਪੀ ਏ ਤੂੰ ਪਾਪੀ ਸਿੰਘਾ, ਏ ਕੀ ਕੀਤਾ ਤੂੰ, ਏ ਕੀ ਕੀਤਾ ਤੂੰ, ਏ ਕੀ ਕੀਤਾ ਤੂੰ। ਕਹਿਣ ਲੱਗਾ ਸਰਦਾਰ ਭਗਤ ਸਿੰਘ ਕੀ ਅਜ਼ਮਾਉਣਾ ਬਾਕੀ ਏ, ਕੇਸ ਕਟਾ ਏ ਦੇਸ਼ ਲਈ ਮੈਂ ਸਿਰ ਕਟਵਾਉਣਾ ਬਾਕੀ ਏ।
ਚੀਨ ਦੇ ਨਾਲ 60 ਦੇ ਦਹਾਕਿਆਂ 'ਚ ਜੰਗ 'ਚ ਹਾਰ ਤੋਂ ਬਾਅਦ ਭਾਰਤੀਆਂ ਨੂੰ ਭਾਰਤੀ ਜਿਹਾ ਹੋਣ 'ਤੇ ਲਾਨਤ ਜਿਹੀ ਮਹਿਸੂਸ ਹੋ ਰਹੀ ਸੀ, ਪਰ ਬੇਨਾਮੇ ਕਲਾਕਾਰਾਂ ਵਾਲੀ ਸਾਲ 1965 ਵਿੱਚ ਆਈ ਬਾਲੀਵੁੱਡ ਫਿਲਮ ਸ਼ਹੀਦ ਇਸੇ ਕਰਕੇ ਹਿੱਟ ਹੋਈ ਤਾਂ ਜੋ ਲੋਕਾਂ ਨੂੰ ਜ਼ਿੰਦਾ ਹੋਣ ਦਾ ਅਹਿਸਾਸ ਕਰਵਾਇਆ ਜਾ ਸਕੇ। ਫਿਰ ਤਾਂ ਜਿਵੇਂ ਗੁੰਮਨਾਮੀ ਦੇ ਹਨੇਰੇ 'ਚ ਖੋਇਆ ਭਗਤ ਸਿੰਘ ਵੀ ਜ਼ਿੰਦਾ ਹੋ ਗਿਆ। ਕਈਆਂ ਨੇ ਭਗਤ ਸਿੰਘ ਦੇ ਨਾਂ ਦੀਆਂ ਕਿਤਾਬਾਂ ਲਿਖੀਆਂ, ਕਈਆਂ ਨੇ ਫਿਲਮਾਂ ਬਣਾਈਆਂ। ਹੁਣ ਤਾਂ ਲਾਹੌਰ ਤੋਂ ਲੈ ਕੇ ਲੁਧਿਆਣੇ ਤੱਕ 23 ਮਾਰਚ ਦੇ ਨਾਲ ਨਾਲ 27 ਸਤੰਬਰ ਉਸ ਦੇ ਜਨਮ ਦਿਨ ਵਾਲੇ ਦਿਨ ਵੀ ਉਹਦੇ ਗਲੀ ਹਾਰ ਪੈ ਜਾਂਦੇ ਨੇ। ਬਸ ਅਗਲੇ ਦਿਨ ਫਿਰ ਕੋਈ ਹੋਰ ਕੰਮ ਆ ਜਾਂਦਾ, ਇਸ ਲਈ ਸਾਰੇ ਹੀ ਭੁੱਲ ਜਾਂਦੇ ਨੇ ਕਿਹੜਾ ਭਗਤ ਸਿੰਘ। ਆਖਰ ਸਿਆਸਤ ਤੇ ਸਮਾਜ ਸਾਰੇ ਹੀ ਬਿਜ਼ੀ ਨੇ, ਕੌਣ ਰੋਜ਼ ਰੋਜ਼ ਯਾਦ ਕਰੂ। ਮਿਲ ਗਈ ਆਜ਼ਾਦੀ, ਹੁਣ ਅਸੀਂ ਆਜ਼ਾਦ ਹਾਂ, ਬਸ ਸੋਚ ਗੁਲਾਮ। ਪਰ ਕੀ ਫਰਕ ਪੈਂਦਾ ਹੈ।